ਮਾਰੂ ਮਹੱਲਾ ਪਹਿਲਾ ਨਾ ਭੈਣਾ ਭਰਜਾਈਆ।
ਸਾਧ ਸੰਗਤ ਜੀ, ਸਾਖ ਨਹੀਂ ਕੋਈ ਵੀ ਦੁਨੀਆਂ ਸਹਾਇਤਾ ਕਰਦੇ, ਬਲਿਹਾਰੀ ਗੁਰੇ ਆਪਣੇ ਸਦ ਬਲਿਹਾਰਿਆ ਜਾਓ। ਗੁਰੂ ਸਾਹਿਬ ਵੀ ਸਹਾਇਕ ਹੈ, ਹੋਰ ਕੋਈ ਸਹਾਇਕ ਨਹੀਂ ਹੈ।
ਨਾ ਭੈਣਾ ਭਰਜਾਈਆ,
ਨਾ ਤਾਂ ਭੈਣਾਂ ਨੂੰ ਸਹਾਇਤਾ ਕਰਨੀ ਹੈ ਸਖੀਆਂ ਨੇ, ਅਤੇ ਨਾ ਭਰਜਾਈਆਂ ਭਰਾਵਾਂ ਦੀਆਂ ਇਸਤਰੀਆਂ ਨੇ ਰੱਖਿਆ ਕਰਨੀ ਹੈ।
ਨਾ ਸੇ ਸੱਸੜੀਆ,
ਤੇ ਨਾ ਸੇ ਉਹ ਜਿਹੜੀਆਂ ਸੱਸਾਂ ਹਨ, ਉਹਨਾਂ ਸੱਸਾਂ ਨੂੰ ਵੀ ਸਹਾਇਤਾ ਨਹੀਂ ਕਰਨੀ ਹੈ।
ਸੱਚਾ ਸਾਕ ਨਾ ਟੁੱਟੇ,
ਸੱਚਾ ਸਾਕ ਨਾਤਾ ਨਹੀਂ ਕਦੇ ਟੁੱਟਣਾ ਚਾਹੀਦਾ।
ਗੁਰ ਮੇਲੇ ਸਹੀਆ,
ਜਿਹਨਾਂ ਨੂੰ ਗੁਰੂ ਸਾਹਿਬ ਮੇਲ ਦੇਵੇ, ਉਹ ਗੁਰਸਿੱਖਾਂ ਦਾ ਜਿਹੜਾ ਮਿਲਾਪ ਹੈ, ਗੁਰਸਿੱਖ ਸੰਗਤ ਕੋ ਮਿਲਾਪ ਐਸੋ ਹੈ, ਇਹੋ ਜਿਹਾ ਕਿਸੇ ਦਾ ਸਾਕ ਨਾਤਾ ਨਹੀਂ। ਨਾ ਭੈਣਾਂ ਦਾ ਉਹੋ ਜਿਹਾ ਪਿਆਰ ਹੈ, ਨਾ ਭਰਜਾਈਆਂ ਦਾ ਪਿਆਰ ਹੈ, ਨਾ ਸੱਸਾਂ ਦਾ ਪਿਆਰ ਹੈ। ਸੱਚਾ ਸਾਕ ਨਾ ਟੁੱਟੇ ਗੁਰਸਿੱਖਾਂ ਦੀ ਸੰਗਤ ਦਾ।
ਗੁਰ ਮੇਲੇ ਸਹੀਆ,
ਜਿਹੜੀਆਂ ਗੁਰੂ ਸਾਹਿਬ ਸਖੀਆਂ ਮਹਾਤਮਾ ਮੇਲੀਆਂ ਨੇ, ਤੋ ਗੁਰਮੁਖ ਸਿੱਖ ਗੁਰੂ ਮੇਲਾ, ਗੁਰਮੁਖ ਸਖੀਆਂ ਸਿੱਖ ਗੁਰੂ ਮੇਲਾਈਆਂ, ਇੱਕ ਸੇਵਕ ਗੁਰਪਾਸ ਗੁਰਕਾਰੇ ਲਾਈਆਂ, ਸੱਚੇ ਪਾਤਸ਼ਾਹ ਜੀ ਨੇ ਜਿਹਨਾਂ ਨੂੰ ਮਿਲਾਪ ਕੀਤਾ। ਇਸ ਪ੍ਰਕਾਰ ਸਤਿਗੁਰੂ ਜੀ ਸੱਚੀਆਂ ਸਖੀਆਂ ਮਹਾਤਮਾ ਦੇ ਨਾਲ ਜਿਹੜੇ ਮੇਲਦੇ ਹਨ, ਇਹ ਸੱਚਾ ਸਾਕ ਹੈ ਗੁਰਭਾਈਆਂ ਦਾ। ਇਹ ਕਦੇ ਮੇਲ ਸਤਸੰਗ ਚ ਮਿਲ ਕੇ ਵਾਹਿਗੁਰੂ ਦੇ ਗੁਣ ਗਾਉਂਦੇ ਹਨ, ਇਹ ਕਦੇ ਟੁੱਟਦਾ ਨਹੀਂ ਹੈ, ਐਸਾ ਹੈ।
ਬਲਿਹਾਰੀ ਗੁਰ ਆਪਣੇ,
ਬਲਿਹਾਰ ਜਾਈਏ ਆਪਣੇ ਸਤਗੁਰਾਂ ਤੋਂ ਇਸੇ ਪ੍ਰਕਾਰ ਅੰਤਰੀਵ ਹੈ ਸਮਝੋ।
ਨਾ ਭੈਣਾ ਭਰਜਾਈਆ,
ਨਾ ਭੈਣਾ ਭਰਜਾਈਆਂ, ਨਾ ਸਾਰ ਸੰਗਤ ਜੀ ਭੈਣਾਂ ਜਿਹੜੀਆਂ ਮੰਨੀਆਂ ਹਨ, ਅਸੀਂ ਦੁਨੀਆਂ ਦੇ ਅੰਦਰ ਜਿਹੜੀ ਉਪਾਸ਼ਨਾ ਕਰਨੀ ਹੈ ਦੇਵੀ ਦੇਵਤਿਆਂ ਦੀ, ਇਹ ਉਪਾਸ਼ਨਾ ਰੂਪੀ ਭੈਣਾਂ ਨੂੰ ਵੀ ਸਾਥ ਨਹੀਂ ਦੇਣਾ। ਕਿਸੇ ਦੇਵੀ ਦੇਵਤੇ ਦੀ ਉਪਾਸ਼ਨਾ ਨੇ ਅੰਤ ਨੂੰ ਕਾਲ ਤੋਂ ਨਹੀਂ ਬਚਾਉਣਾ ਹੈ।
ਭਰਜਾਈਆ,
ਅਤੇ ਭਰਜਾਈਆਂ ਹੰਕਾਰ ਦੀ ਇਸਤਰੀ ਜਿਹੜੀ ਹੈ ਆਸਾ, ਇਸ ਭਰਜਾਈ ਨੂੰ ਵੀ ਮਦਦ ਨਹੀਂ ਕਰਨੀ ਹੈ।
ਨਾ ਸੇ ਸੱਸੜੀਆ,
ਸੱਸਾਂ ਕੌਣ ਹੈ, ਸੰਸੇ ਆਤਮਕ ਬਿਰਤੀਆਂ ਜਿਹੜੀਆਂ, ਇਹਨਾਂ ਨੂੰ ਵੀ ਅੰਤ ਨੂੰ ਰੱਖਿਆ ਨਹੀਂ ਕਰਨੀ, ਇੱਥੇ ਹੀ ਰਹਿ ਜਾਵਾਂਗੇ ਸੰਸਾਰ ਚ।
ਸੱਚਾ ਸਾਕ ਨਾ ਟੁੱਟੇ,
ਸੱਚਾ ਸਾਕ ਨਾਤਾ ਜਿਨ੍ਹਾਂ ਦਾ ਪਿਆਰ ਦਾ ਹੈ, ਉਹਨਾਂ ਦਾ ਕਦੇ ਟੁੱਟਦਾ ਨਹੀਂ ਹੈ।
ਗੁਰ ਮੇਲੇ ਸਹੀਆ,
ਜਿਨ੍ਹਾਂ ਨੂੰ ਗੁਰੂ ਸਾਹਿਬ ਸਹੀ ਨਿਸ਼ਚੇ ਕਰਕੇ ਸਖੀਆਂ ਮਹਾਤਮਾ ਪਿਆਰੇ ਸਿੱਖਾਂ ਨੂੰ ਮੇਲ ਲੈਂਦੇ ਹਨ।
ਬਲਿਹਾਰੀ ਗੁਰ ਆਪਣੇ,
ਬਲਿਹਾਰ ਜਾਈਏ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸੋਂ।
ਸਤ ਬਲਿਹਾਰ ਜਾ,
ਫਿਰ ਸੈਂਕੜੇ ਵਾਰੀ ਵਾਰ ਵਾਰ ਰੋਮ ਰੋਮ ਕਰਕੇ, ਸਰੀਰ ਕਰਕੇ, ਬਾਣੀ ਕਰਕੇ, ਮਨ ਕਰਕੇ, ਸੈਂਕੜੇ ਵਾਰੀ ਬਲਿਹਾਰ ਕੁਰਬਾਨ ਜਾਈਏ। ਬਲਿਹਾਰ ਆਪਣੇ ਆਪ ਦਾ ਬਲ ਹਾਰਨ ਦਾ ਨਾਂ ਹੁੰਦਾ, ਜਿਹੜਾ ਭਰਾਵਾਂ ਦਾ ਬਲ ਹਾਰ ਦੇਣਾ ਇਹ ਬਲਿਹਾਰ ਜਾਣਾ ਹੈ, ਜਿਹੜਾ ਧਨ ਦਾ ਬਲ ਹਾਰ ਦੇਣਾ ਇਹ ਬਲਿਹਾਰ ਜਾਣਾ ਹੈ, ਜਵਾਨ ਦੀ ਸੋਹਣੀ ਤਸੀਰ ਨਾਲ ਲੋਕਾਂ ਨੂੰ ਵਸ ਕਰ ਲੈਣਾ ਇਹ ਛੱਡ ਦੇਣੀ ਇਹ ਵੀ ਬਲਿਹਾਰ ਜਾਣਾ ਹੈ, ਧਨ ਦਾ ਹਾਰ ਦੇਣਾ ਇਹ ਵੀ ਕੁਰਬਾਨ ਕਰਨਾ ਹੈ। ਇਸੇ ਪ੍ਰਕਾਰ ਬੁੱਧੀ ਕਰਕੇ ਰਿਧੀਆਂ ਸਿੱਧੀਆਂ ਦੀ, ਸਿਆਣਪ ਸ਼ਾਸਤਰ ਗਿਆਨ ਦੀ ਹਾਰ ਦੇਣੀ, ਕੁਰਬਾਨ ਕਰ ਦੇਣੀ, ਰਿਧੀਆਂ ਸਿੱਧੀਆਂ ਦਾ ਬਲ ਹਾਰ ਦੇਣਾ, ਜਿਸਮਾਨੀ ਬਲ ਸਾਰਾ ਹਾਰ ਦੇਣਾ, ਰੂਹਾਨੀਅਤ ਬਲ ਸਭ ਨੂੰ ਕੁਰਬਾਨ ਕਰ ਦੇਣਾ, ਇਹਦਾ ਨਾਂ ਬਲਿਹਾਰ ਜਾਣਾ ਹੁੰਦਾ ਹੈ।
ਸਦ ਬਲਿਹਾਰ ਜਾ,
ਸੈਂਕੜੇ ਵਾਰੀ ਕੁਰਬਾਨ ਜਾਈਏ ਮਹਾਰਾਜ ਸਾਹਿਬ ਤੋਂ।
ਗੁਰਬਿਨ ਏਤਾ ਭਵ ਥੱਕੀ,
ਦੇਖ ਲਓ ਸਤਿਗੁਰੂ ਸਾਹਿਬ ਜੀ ਦੇ ਬਗੈਰ ਏਤਾ ਜਿਹੜਾ ਇਹ ਬੇਅੰਤ ਸੰਸਾਰ ਹੈ, ਇਹਦੇ ਚ ਸਾਰੀ ਸਿੱਟੀ ਭੌ ਭੌ ਕੇ ਥੱਕ ਗਈ ਜੂਨਾ ਚ।
ਗੁਰ ਫਿਰ ਮੇਲਮ ਦਿੱਤਮ ਮਿਲਾ,
ਮਹਾਰਾਜ ਸਾਹਿਬ ਪਿਆਰੇ ਅਕਾਲ ਪੁਰਖ ਨਾਲ ਮੇਲੋ ਮਿਲਾਉਣ ਵਾਲੇ ਹੈ, ਮੇਲੋ ਉਸਦੇ ਮੇਲ ਵਿੱਚ ਮੇਰੇ ਤਾਂ ਮਿਲਾ ਦਿੱਤਮ ਦਿੱਤਾ ਹੈ, ਐਸੀ ਕਿਰਪਾ ਕੀਤੀ ਵਾਹਿਗੁਰੂ ਦੇ ਨਾਲ ਮਿਲਾ ਦਿੱਤਾ ਹੈ।
ਰਹਾਉ ਫੁੱਫੀ ਨਾਨੀ ਮਾਸੀਆ,
ਫੁੱਫੀ ਹੁੰਦੀ ਹੈ ਜਿਹੜੀ ਪਿਤਾ ਦੀ ਭੈਣ ਹੋਵੇ ਭੂਆ, ਇੱਥੇ ਕਹਿੰਦੇ ਫੁੱਫੀ ਕੌਣ, ਤਦਾਤਮ ਸੰਬੰਧ ਹੈ ਜਿਹੜਾ, ਕਲਪ ਤਦਾਤਮ ਸੰਬੰਧ ਈਸ਼ਵਰ ਦਾ ਤੇ ਮਾਇਆ ਦਾ, ਇਹ ਕਲਪ ਤਦਾਤਮ ਸੰਬੰਧ ਜਿਹੜਾ ਹੈ ਇਹ ਫੁੱਫੀ ਹੈ ਭੂਆ ਦੀ ਨਿਆਈ ਹੈ।
ਨਾਨੀ
ਤੇ ਨਾਨੀ ਜਿਹੜੀ ਹੈ ਸਾਧ ਸੰਗਤ ਜੀ, ਇਹ ਅਵਿਦਿਆ ਦੀ ਜਿਹੜੀ ਅਵਿਦਿਆ ਰੂਪੀ ਨਾਨੀ, ਇੱਥੇ ਸਮਝਣਾ ਕਰੋ, ਬੁੱਧੀ ਦੀ ਅਵਿਦਿਆ ਨਾਨੀ ਹੈ।
ਮਾਸੀਆ
ਅਤੇ ਮਾਸੀਆਂ ਜਿਹੜੀਆਂ ਹਨਗੀਆਂ, ਇੰਦਰੀਆਂ ਦੇ ਵਿੱਚ ਲਾਉਣ ਵਾਲੀਆਂ ਜਿਹੜੀਆਂ ਬਿਰਤੀਆਂ ਹਨਗੀਆਂ ਸੰਸਾਰਾਕਾਰ, ਇਹ ਮਾਸੀਆਂ ਦੀ ਨਿਆਈ ਹਨ।
देर
दराणी दी न्याई देर दियां स्त्रियां हनगियां जिहड़ियां तृष्णा आदिक हनगियां
जेठानड़िया
लोभ दी स्त्री जिहड़ी है जठानियां आदिक हनगियां इह
आवन वंजन ना रहन
इन्हां दी कुसंगत करके जीव आउंदे जांदे रहिंदे वंजन आउंदे आ ते वंजन चले जांदे नहीं इस तों रहिंदे अकाल पुरख दे सूप च जम्मू मन तो रहत नहीं हो सकते
ऊर परे पहिया
ऊर भरे पहिया पहिया राहां दे राह पूरां दे पूर भरे होए तुरे जा रहे है कूच करके चले जा रहे है कई आ रहे है कई जा रहे है यूं पूरां दे पूर साथां दे साथ काफलियां दे काफले भरे जा रहे है पहे भरे जा रहे परलोक दे जम मार्ग दे
मामे तै मां माणिया
मामे ते मां माणिया मामे जिहड़ा गर्भ दे विच पुन सहायता करन वाले मामे है ते उस ਉਹਨਾਂ ਦੀ ਸਹਾਇਤਾ ਕਰਕੇ ਜਿਹੜੀ ਬਿਰਤੀ ਨੇ ਸੁੱਖ ਭੋਗਣਾ ਹੈ ਗਰਭ ਦੇ ਵਿੱਚ ਦੁੱਖ ਤੋਂ ਬਚਣਾ ਇਹ ਮਾਮੇ ਦੀਆਂ ਲਿਆਂਦੀਆਂ ਜਿਹੜੀਆਂ ਮਾਮੀਆਂ ਹਨ
ਪਾਇਰ ਬਾਪ ਨਾ ਮਾ
ਬਾਹਰ ਇਸਤਰੀ ਮਾਮੇ ਤੇ ਮਾਮੀਆਂ ਵੀ ਤੇ ਪਾਇਰ ਭਰਾ ਤੇ ਬਾਪੂ ਤੇ ਮਾਂ ਕਿਸੇ ਨੂੰ ਸਹਾਇਤਾ ਨਹੀਂ ਕਰਨੀ ਇਸੇ ਪ੍ਰਕਾਰ ਭਰਾ ਜਿਹੜੇ ਮੰਨੇ ਹਨ ਇਹ ਜੀਵ ਨੇ ਆਪਣੇ ਸਾਰਿਆਂ ਹੰਕਾਰ ਆਦਿਕਾਂ ਨੂੰ ਭਰਾ ਮੰਨਿਆ ਹੈ ਤੇ ਪਾਇਰ ਬਾਪ ਬਾਪੂ ਸਰੀਰ ਨੂੰ ਮੰਨਿਆ ਹੈ ਮਾਇਆ ਮਾਂ ਮੰਨੀ ਹੈ
ਸਾਥ ਲੱਡੇ ਤਿੰਨ ਨਾਠੀਆਂ
ਸਾਥ ਸਾਥਾਂ ਦੇ ਸਾਥ ਲੱਡੇ ਲੱਦ ਗਏ ਤਿੰਨ ਨਾਠੀਆਂ ਪ੍ਰਾਹੁਣੀਆਂ ਦੇ ਪ੍ਰਾਹੁਣਿਆਂ ਦੇ
ਭੀੜ ਘਣੀ ਦਰਿਆ
ਬਹੁਤ ਲੰਮੀ ਨਦੀ ਰੂਪ ਦਰਿਆ ਤੇ ਬੜੀ ਭੀੜ ਹੈ ਉੱਥੇ ਕਹਾ ਪੈ ਰੌਲਾ ਪੈ ਰਿਹਾ ਡੰਡ ਰੌਲਾ ਵੀ ਮੈਂ ਮਰ ਚੱਲਿਆ ਮੈਨੂੰ ਰੱਖ ਲਓ ਫਲਾਨਾ ਪੁੰਨ ਕੀਤਾ ਉਹ ਦੇ ਤਾਂ ਤੇਰੀ ਰੱਖਿਆ ਹੋਵੇਗੀ ਇਸ ਪ੍ਰਕਾਰ ਡੰਡ ਰੌਲਾ ਪੈ ਰਿਹਾ ਹੈ ਪੂਰ ਪਹੇ
ਸਾਥ ਲੱਡੇ ਤਿੰਨ ਨਾਠੀਆਂ
ਲੱਡੇ ਲੱਦ ਗਏ ਸਾਥਾਂ ਦੇ ਸਾਥ ਕਾਫਲਿਆਂ ਦੇ ਕਾਫਲੇ ਤਿੰਨ ਨਾਠੀਆਂ ਜੀਵਾਂ ਰੂਪੀ ਪ੍ਰਾਹੁਣਿਆਂ ਤੇ ਪ੍ਰਾਹੁਣੀਆਂ ਦੇ
ਭੀੜ ਘਣੀ ਦਰਿਆ
ਦਰਿਆ ਬੈਤਰਨੀ ਨਦੀ ਤੇ ਦਰਿਆ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵੇਲੇ ਬੜੀ ਭਾਰੀ ਭੀੜ ਬਿਪਤਾ ਪੈ ਰਹੀ ਹੈ
ਸੱਚ ਰੰਗ ਰੰਗਾਵਲੋ
ਉਸ ਵੇਲੇ ਕੋਈ ਸਹਾਇਕ ਨਹੀਂ ਹੁੰਦਾ ਸੰਬੰਧੀ ਜਿੰਨੇ ਹਨ ਚਾਹੇ ਔਗਣਾ ਹਨ ਚਾਹੇ ਸੰਬੰਧੀ ਹਨ ਸਰੀਰ ਕਹਾਂ ਨੇ
ਸੱਚ ਰੰਗ ਰੰਗਾਵਲੋ
ਇਹ ਸਖੀਓ ਸੱਚਾ ਪਰਮੇਸ਼ਰ ਰੰਗ ਆਨੰਦ ਸਰੂਪ ਹੈ ਰੰਗਾਵਲੋ ਆਨੰਦ ਸਰੂਪ ਚ ਰੰਗਣ ਵਾਲਾ ਹੈ ਆਵਲ ਪੰਗਤੀ ਰੰਗ ਚ ਰੰਗਾਉਣ ਵਾਲਾ ਆਨੰਦੀ ਸਰੂਪ ਹੈ ਪ੍ਰੇਮ ਰੰਗ ਚ
ਸਖੀ ਹਮਾਰੂ ਕੰਤ
ਸਖੀਓ ਸੰਤੋ ਸਾਡਾ ਕੰਤ ਹੈ ਪਤੀ ਸਰਵ ਕਾ ਪਰਮਾਤਮਾ ਰੂਪ
ਸੱਚ ਵਿਛੋੜਾ ਨਾ ਥੀਐ
ਉਹ ਸੱਚੇ ਨਾਮ ਵਿਚ ਜਿਨ੍ਹਾਂ ਦਾ ਕਦੇ ਵਿਛੋੜਾ ਨਹੀਂ ਨਾ ਹੁੰਦਾ ਉਹਨਾਂ ਦਾ ਸੱਚੇ ਸਰੂਪ ਨਾਲੋਂ ਵੀ ਕਦੇ ਵਿਛੋੜਾ ਨਹੀਂ ਹੁੰਦਾ ਹੈ
ਸੋ ਸਹੁ ਰੰਗ ਰਵੰਤ
ਉਹ ਸਹੁ ਪਤੀ ਅਕਾਲ ਪੁਰਖ ਉਸ ਨੂੰ ਰੰਗ ਪ੍ਰੇਮ ਵਿਚ ਰਵੰਤ ਉਚਾਰਦੇ ਹਾਂ ਅਸੀਂ ਸੋ ਸਾ ਰੰਗ ਰਵੰਤ ਹਰੇਕ ਰੰਗ ਰੰਗ ਚ ਰਮਿਆ ਹੋਇਆ ਮਿਲਿਆ ਹੋਇਆ ਹੈ
ਸਭੇ
ਉਸਦੇ ਰੰਗ ਆਨੰਦ ਚ ਰਮੇ ਹੋਏ ਆ ਰਚੇ ਹੋਏ ਆ
ਸਭੇ ਰੁਤੀ ਚੰਗੀ ਆ
ਇਹ ਸਭ ਜਨੋ ਸਾਰੀਆਂ ਸੱਜ ਦੀ ਰੁੱਤ ਵੀ ਚੰਗੀ ਹੈ ਤ੍ਰੇਤੇ ਦੀ ਰੁੱਤ ਵੀ ਚੰਗੀ ਹੈ ਦਵਾਪਰ ਦੀ ਰੁੱਤ ਵੀ ਚੰਗੀ ਹੈ ਕਲਯੁਗ ਦੀ ਰੁੱਤ ਵੀ ਚੰਗੀ ਹੈ ਸਾਰੀਆਂ ਉਨਾਲ ਸਿਆਲ ਆਦਿਕ ਜਿੰਨੀਆਂ ਰੁੱਤਾਂ ਸਾਰੀਆਂ ਇਹ ਚੰਗੀਆਂ ਹਨ
ਜਿੱਤ ਸੱਚੇ ਸਿਉਨੇ
ਪਰ ਉਹ ਰੁੱਤਾਂ ਚੰਗੀਆਂ ਹੈ ਬਾਲਕ ਅਵਸਥਾ ਵੀ ਜਵਾਨੀ ਵੀ ਬਿਰਧ ਵੀ ਢਲ ਦੀ ਜਵਾਨੀ ਵੀ ਕਿਸ਼ੋਰ ਅਵਸਥਾ ਵੀ ਜਿਸ ਸੱਚੇ ਪਾਤਸ਼ਾਹ ਦੇ ਨਾਲ ਨਿਉ ਲੱਗਾ ਹੋਵੇ ਪ੍ਰੇਮ ਲੱਗਾ ਹੋਇਆ ਹੋਵੇ ਜੇ
ਸਾਤ ਅਨਕੰਤ ਪਛਾਣਿਆ
ਉਹਨਾਂ ਜੀਵ ਰੂਪੀ ਧਨ ਇਸਤਰੀਆਂ ਨੇ ਕੰਤ ਪਤੀ ਪਰਮੇਸ਼ਰ ਨੂੰ ਆਭਾਸ ਦਿੱਤੀਆਂ ਨੇ ਸਾਖੀ ਚੇਤਨ ਕੰਤ ਨੂੰ ਪਛਾਣਿਆ
ਸੁਖ ਸੁਤੀ ਨਿਸਦੇ
ਉਹ ਭਾਈ ਰਾਤ ਨੂੰ ਵੀ ਦਿਨੇ ਵੀ ਸੁਖ ਵਿਚ ਬਰਾਜਦੀਆਂ ਹਨ ਨਿਰਵਿਕਲਪ ਸਮਾਧੀ ਚ ਸੁਖ ਚ ਸੁੱਤੀਆਂ ਹੋਈਆਂ ਹਨ ਅਵਿਦਿਆ ਰੂਪੀ ਰਾਤ ਉਹਨਾਂ ਨੂੰ ਗਿਆਨ ਰੂਪੀ ਦਿਨ ਚੜ ਗਿਆ ਹੈ
ਪਤਣ ਕੂਕੇ ਪਾਤਣੀ
ਜਿਸ ਪ੍ਰਕਾਰ ਸਾਧ ਸੰਗਤ ਜੀ ਜਦੋਂ ਬੇੜਾ ਤਿਆਰ ਹੋਵੇ ਉਸ ਵੇਲੇ ਮਲਾਹ ਹਾਕ ਮਾਰਦੇ ਕਿ ਆਓ ਛੇਤੀ ਤੁਹਾਨੂੰ ਪਾਰ ਲੰਘਾ ਦਈਏ ਇਸੇ ਪ੍ਰਕਾਰ ਗੁਰੂ ਸਾਹਿਬ ਹੈ ਵਿਰਾਗ ਰੂਪੀ ਪੱਤਣ ਦੇ ਉੱਤੇ ਖੜੋਤੇ ਤੇ ਪਾਤਣੀ ਮਲਾਹ ਕੌਣ ਹੈ ਗੁਰੂ ਸਾਹਿਬ ਜੀ
ਵੰਜੋ ਧੁਰਕ ਵਿਲਾੜ
ਕਹਿੰਦੇ ਵੰਜੋ ਧੁਰਕ ਵਿਲਾੜ ਵੰਜੋ ਛੇਤੀ ਲੰਘ ਵੰਜੋ ਛੇਤੀ ਲੰਘ ਚਲੋ ਧੁਰਕ ਨਾ ਸੀਗੜ ਬਲਾੜ ਖੜੇ ਕਿਉਂ ਖੜੋਤੇ ਕਿਉਂ ਹੋ ਛੇਤੀ ਲੰਘ ਚਲੋ ਛੇਤੀ ਲੰਘ ਚਲੋ ਬਲਾੜ ਪੰਡਿਤ ਤਾਰਾ ਸਿੰਘ ਨੇ ਲਾਡੀਆਂ ਦਾ ਨਾਮ ਕੀਤਾ, ਕਿਉਂ ਲਾਡੀਆਂ ਚ ਪਏ ਹੋਏ ਹੋ, ਲੰਘ ਵੰਜੋ ਤੁਰ ਲੰਘ ਚਲੋ ਤੁਹਾਨੂੰ, ਆਓ ਛੇਤੀ ਤੁਰਕ ਬਲਾੜ ਸੀਗਰੀ ਤੁਹਾਨੂੰ ਲੰਘਾ ਦਈਏ, ਬਾਹਰ ਪਾਰ ਲੰਘ ਜਾਓ ਮੁਕਤ ਮੁਕਤੀ ਕਿਨਾਰੇ ਤੇ ਪਹੁੰਚ ਸਕੋ। ਇਸੇ ਪ੍ਰਕਾਰ ਹਜ਼ੂਰ ਫਰਮਾਉਂਦੇ ਹਨ,
ਪਤਣ ਕੂਕੇ ਪਾਤਣੀ,
ਪਤਣ ਮਹਾਰਾਜ ਸਾਹਿਬ ਜੀ ਵਿਰਾਗ ਰੂਪੀ ਪਤਣ ਤੇ ਪਾਤਣੀ ਮਲਾ ਸਤਿਗੁਰੂ ਜੀ ਕੂਕੇ ਪੁਕਾਰ ਰਹੇ ਹੈ, ਗੁਰਕਾਢੀ ਬਾਂਹ ਕੀਜਾ
ਤੁਰਕ ਵਿਲਾ,
ਇਹ ਭਾਈ ਤੁਰਕ ਨਾ ਸੰਪਰਦਾ ਵਾਲੇ ਬਲਾੜ ਨਾ ਖਰਾਬੜੀਆਂ ਦਾ ਕਰਦੇ ਹੈ, ਕਹਿੰਦੇ ਖਰਾਬੜੀਆਂ ਚ ਕਿਉਂ ਪਏ ਹੋ, ਤੁਰਕ ਸੀਗਰੀ ਲੰਘ ਮੰਜੋ ਲੰਘ ਚੱਲੋ ਲੰਘ ਚੱਲੋ ਮੁਕਤ ਰੂਪੀ ਕਿਨਾਰੇ ਤੇ ਪਹੁੰਚ ਜਾਓ। ਅਤੇ ਅਰਬੀ ਦੇ ਵਿਚ ਸਾਧ ਸੰਗਈ ਤੁਰਕ ਬਲਾੜ ਨਾ ਖੜੋਤਿਆਂ ਦਾ ਹੈ, ਕਿਉਂ ਖੜੋਤੇ ਹੋ, ਕਿਉਂ ਖੜੋਤੇ ਹੋ, ਕਿਉਂ ਸੋਚਾਂ ਚ ਪਏ ਹੋਏ ਹੋ, ਮੰਜੋ ਤੁਰਕ ਛੇਤੀ ਹੀ ਮੰਜੋ ਚਲੋ ਲੰਘ ਚਲੋ ਸੰਸਾਰ ਤੋਂ ਪਾਰ ਹੋਵੋ,
ਪਾਰ ਪਵੰਦੜੇ ਡੇਠ ਮੈਂ।
ਇਸ ਪ੍ਰਕਾਰ ਸਾਧ ਸੰਗਤ ਜੀ ਉਹ ਸੰਸਾਰ ਸਮੁੰਦਰ ਤੋਂ ਪਾਰ ਪੈਂਦੇ, ਅਸੀਂ ਡਿੱਠ ਦੇਖਦਾ ਕੀਤੇ ਆ,
ਸਤਿਗੁਰ ਬੋਹਿਤ ਚਾੜ,
ਨੂੰ ਸਤਿਗੁਰੂ ਜੀ ਨਾਮ ਦੇ ਜਹਾਜ਼ ਤੇ ਚਾੜ ਦਿੱਤਾ ਹੈ, ਉਹ ਸੰਸਾਰ ਸਮੁੰਦਰ ਤੋਂ ਪਾਰ ਪੈਂਦੇ ਵੇਖੇ ਹੈ, ਬਾਕੀ ਵਿੱਚੇ ਗੋਤੇ ਖਾਂਦੇ ਹਨ ਆਪਣੀ ਬੁੱਧੀ ਨੂੰ ਚੰਗਾ ਸਮਝਣ ਵਾਲੇ।
ਹਿਕ ਨੀ ਲੱਦਿਆ ਹਿਕ ਲੱਦ ਗਏ,
ਹਿਕ ਨੀ ਲੱਦਿਆ ਇੱਕ ਨਾ ਤਾਂ ਭਾਈ ਲੱਦਿਆ ਕੂਚ ਕਰ ਗਿਆ, ਕੂਚ ਕਰਨ ਦੀ ਤਿਆਰੀ ਹੈ, ਇੱਕ ਤਾਂ ਮਰ ਰਹੇ ਹਨ ਇੱਕ ਮਰ ਕੇ ਚਲੇ ਗਏ ਹਨ,
ਇੱਕ ਭਾਰੇ ਪਰਨਾਲ,
ਇੱਕ ਭਾਈ ਪਾਪਾਂ ਕਰਕੇ ਭਾਰੇ ਹੈ, ਪਰਨਾਲ ਸਮੁੰਦਰ ਦੇ ਕਿਨਾਰੇ ਦੇ ਨਾਲ ਹੀ ਡੁੱਬ ਰਹੇ ਹੈ, ਇਸ ਸੰਸਾਰ ਦੇ ਵਿੱਚ ਹੀ ਗੋਤੇ ਖਾ ਰਹੇ ਹਨ, ਇਸ ਪ੍ਰਕਾਰ ਦੀ ਹਾਲਤ ਹੈ। ਫਿਰ ਪੜੋ
ਹਿਕ ਨੀ ਲੱਦਿਆ ਹਿਕ ਲੱਦ ਗਏ,
ਸਾਧ ਸੰਗਤ ਜੀ ਲੱਦਿਆ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਸਰਵਣ ਗਿਆਨ ਪ੍ਰਾਪਤ ਕੀਤਾ ਹੈ, ਉਹਨੇ ਲੱਦਿਆ ਹੈ ਆਪਣੇ ਆਪ ਨੂੰ ਸਰਵਣ ਕਰਦੇ ਹਰ ਵਕਤ ਜੇਤਾ ਸੁਣਨਾ ਤੇਤਾ ਨਾਮ,
ਇੱਕ ਲੱਦ ਗਏ
ਇੱਕ ਸਰਵਣ ਕਰਕੇ ਮੰਨਣ ਕਰਕੇ ਨਿਧਿਆਸਨ ਕਰਕੇ ਸਾਧ ਸੰਗਤ ਜੀ ਲੱਦ ਕੇ ਦੇਹ ਮਾਨ ਤੋਂ ਪਰੇ ਹੋ ਕੇ ਮੁਕਤ ਰੂਪੀ ਕਿਨਾਰੇ ਤੇ ਪਹੁੰਚ ਗਏ ਹਨ,
ਇੱਕ ਭਾਰੇ ਪਰਨਾਲ
ਇੱਕ ਜਿਹੜੇ ਭਾਰੇ ਇੰਦਰੀਆਂ ਦੇ ਭਾਰ ਨੂੰ ਸੰਸਾਰ ਸਮੁੰਦਰ ਦੇ ਭਾਰ ਤੋਂ ਪਾਰ ਕਰਨ ਵਾਸਤੇ ਵਿਰਾਗ ਰੂਪੀ ਕਿਨਾਰੇ ਤੇ ਖੜੇ ਹੋਏ, ਇੰਦਰੀਆਂ ਦਾ ਦਮਨ ਕਰ ਰੂਪ ਵਿਰਾਗ ਵੇਖਣ ਸੰਮਤੀ ਮੁੱਖ ਇੱਛਾ ਦੁਆਰਾ ਇਹ ਸਾਧਨ ਕਰ ਰਹੇ ਹਨ, ਇਹ ਆਪਣੇ ਭਾਰ ਬਰਦਾਰੀ ਬੰਨ ਰਹੇ ਹਨ, ਤਿਆਰੀ ਕਰ ਰਹੇ ਹਨ,
ਜਿੰਨੀ ਸੱਚ ਬਣੰਜਿਆ
ਜਿਨ੍ਹਾਂ ਨੂੰ ਭਾਈ ਸੱਚੇ ਨਾਮ ਨੂੰ ਗੁਰੂ ਸਾਹਿਬ ਦੇ ਪਾਸੋਂ ਬਣੰਜਿਆ ਖਰੀਦਣਾ ਕੀਤਾ ਹੈ,
ਸੇ ਸੱਚੇ ਪ੍ਰਭ ਨਾਲ,
ਉਹ ਭਾਈ ਸੱਚਿਆਈ ਵਾਲੇ ਹਨ ਤੇ ਪ੍ਰਭੂ ਦੇ ਨਾਲ ਮਿਲ ਗਏ ਹਨ, ਪ੍ਰਭੂ ਉਹਨਾਂ ਦੇ ਨਾਲ ਹੈ, ਸੇ ਸੱਚੇ ਪ੍ਰਭੂ ਦੇ ਨਾਲ ਭੇਦ ਹੋ ਗਿਆ ਵਾਹਿਗੁਰੂ ਚ ਮਿਲ ਕੇ,
ਨਾ ਹਮ ਚੰਗੇ ਆਖੀਏ
ਪਰ ਮਾਣ ਨੀ ਉੱਥੇ ਕਰਨਾ, ਮੁਕਤ ਹੋ ਕੇ ਵੀ ਕੁਛ ਨੀ ਬਣਨਾ, ਆਪਾ ਭਾਵ ਛੱਡਣਾ ਹੈ, ਸੋ ਸਰੂਪ ਦੀ ਪ੍ਰਾਪਤੀ ਕਰਕੇ ਨਾ ਐਵੇਂ ਹੰਕਾਰ ਫੁਰਿਆ ਆਵੇ, ਕਿਉਂਕਿ ਮਹਾਰਾਜ ਦਾ ਵਚਨ ਹੈ ਸੁਣ ਬਾਬਰੇ ਮਤ ਜਾਣੇ ਪ੍ਰਭ ਮੈਂ ਪਾਇਆ, ਸੁਣ ਬਾਬਰੇ ਥੀ ਰੇਣ ਜਿੰਨੀ ਪ੍ਰਭ ਧਿਆਇਆ, ਜਿਨ ਪ੍ਰਭ ਧਿਆਇਆ ਤਿੰਨ ਸੁਖ ਪਾਇਆ, ਜਿਨ੍ਹਾਂ ਧਿਆਇਆ ਉਹਨਾਂ ਨੂੰ ਸੁਖ ਪਾਇਆ, ਐਵੇਂ ਮਾਣ ਨਾ ਕਰ ਬੈਠੀ ਵੀ ਮੈਂ ਜਾਣ ਲਿਆ ਹੈ, ਇਹ ਹੰਕਾਰ ਦਾ ਵਚਨ ਛੱਡ ਕੇ ਇਸ ਤਰ੍ਹਾਂ ਕਹਿੰਦੇ ਹਨ,
ਨਾ ਹਮ ਚੰਗੇ ਆਖੀਏ
ਅੰਤਰਜਾਮੀ, ਅਸੀਂ ਤਾਂ ਚੰਗੇ ਗੁਣ ਨੀ ਸਾਡੇ ਚ ਕੋਈ, ਇਸ ਕਰਕੇ ਚੰਗਿਆਈ ਵਾਲੇ ਨੀ ਅਸੀਂ ਆਖੀਦੇ,
ਬੁਰਾ ਨਾ ਦਿਸਦਾ
ਕੋਈ, ਸਾਥੋਂ ਛੁੱਟ ਮਾਰਾ ਕੋਈ ਬੁਰਾ ਨੀ ਦਿਸਦਾ ਹੈ, ਸਾਰੇ ਔਗੁਣਾਂ ਦੇ ਅਸੀਂ ਭਰੇ ਹੋਏ ਹਾਂ,
ਨਾਨਕ ਹਉਮੈ ਮਾਰੀਏ,
ਗੁਰੂ ਸਾਹਿਬ ਕਹਿੰਦੇ ਇਸ ਤਰ੍ਹਾਂ ਭਾਈ ਹਉਮੈ ਨੂੰ ਮਾਰ ਨਾ ਕਰੀਏ,
ਸੱਚੇ ਜਿਹੜਾ ਸੋ
ਜਿਹੜਾ ਹਉਮੈ ਨੂੰ ਮਾਰੇਗਾ ਉਹ ਸੱਚੇ ਦਾ ਰੂਪ ਹੋ ਜਾਏਗਾ, ਉਹ ਸੱਚੇ ਦੇ ਚ ਭੇਦ ਹੋ ਜਾਏਗਾ, ਇਸੇ ਪ੍ਰਕਾਰ
ਨਾ ਹਮ ਚੰਗੇ ਆਖੀਏ,
ਹੰਗਤਾ ਮਮਤਾ ਵਾਲੇ ਜੀਵ ਚੰਗੇ ਨੀ ਭਾਈ ਕਹਾ ਸਕਦੇ, ਜਿਨ੍ਹਾਂ ਚਿਰ ਹੰਗਤਾ ਤੇ ਮਮਤਾ ਪਈ ਹੋਈ ਹੈ ਪਦਾਰਥਾਂ ਦੀ,
ਬੁਰਾ ਨਾ ਦਿਸੈ ਕੋ,
ਅਤੇ ਜਿਨ੍ਹਾਂ ਨੇ ਹੰਗਤਾ ਮਮਤਾ ਮੇਟਤੀ ਹੈ ਉਹਨਾਂ ਦੀ ਨਿਗਾਹ ਚ ਕੋਈ ਬੁਰਾ ਨੀ ਦਿਸਦਾ ਹੈ,
ਨਾਨਕ ਹਉਮੈ ਮਾਰੀ,
ਸਤਿਗੁਰ ਨਾਨਕ ਦੇਵ ਜੀ ਕਹਿੰਦੇ ਨੇ ਉਹ ਭਾਈ ਹਉਮੈ ਦੇ ਨੂੰ ਮਾਰ ਨਾ ਕਰੀਏ,
ਸੱਚੇ ਜਿਹੜਾ ਸੋ
ਜਿਹੜਾ ਹਉਮੈ ਨੂੰ ਮਾਰੇਗਾ ਉਹ ਸੱਚੇ ਦਾ ਸਰੂਪ ਹੋ ਜਾਏਗਾ,
ਮਾਰੂ ਮਹੱਲਾ ਪਹਿਲਾ ਨਾ ਜਾਣਾ ਮੂਰਖ ਹੈ ਕੋਈ,
ਹੁਣ ਮਹਾਰਾਜ ਸਾਹਿਬ ਸੱਚੇ ਦਾ ਸਰੂਪ ਹੋ ਕੇ ਜਿੱਥੇ ਨਾ ਕੋਈ ਮਿੱਤਰ ਹੈ ਨਾ ਕੋਈ ਸ਼ਤਰੂ ਹੈ ਉਹ ਅਵਸਥਾ ਦਿਖਾਉਂਦੇ ਪ੍ਰਗਟ ਕਰਕੇ।
ਨਾ ਜਾਣਾ ਮੂਰਖ ਹੈ ਕੋਈ,
ਇਹ ਭਾਈ ਅਸੀਂ ਤਾਂ ਜਾਣਦੇ ਨੀ ਕੌਣ ਮੂਰਖ ਹੈ, ਕਿਸੇ ਤੇ ਨਿਗਾਹ ਨੀ ਕਿਹਾ ਫਲਾਨਾ ਮੂਰਖ ਹੈ।
ਨਾ ਜਾਣਾ ਸਿਆਣਾ,
ਅਤੇ ਨਾ ਹੀ ਅਸੀਂ ਜਾਣਦੇ ਕੋ ਵਾਕਾਂ ਦੀ ਚਤਰਾਈ ਦੇ ਨਾਲ ਜਿਹੜਾ ਸਿਆਣਪ ਦਿਖਾਵੇ ਉਹ ਸਿਆਣਾ ਹੈ।
ਸਦਾ ਸਾਹਿਬ ਕਹਿ ਰੰਗੇ ਰਾਤ,
ਅਸੀਂ ਕਦੇ ਮੂਰਖ ਸਿਆਣੇ ਦੀ ਖਿਆਲ ਹੀ ਨੀ ਕਰਦੇ, ਕਹਿੰਦੇ ਸਦਾ ਵਾਹਿਗੁਰੂ ਸਾਹਿਬ ਦੇ ਰੰਗ ਚ ਰੰਗੇ ਰਹਿੰਦੇ ਹਾਂ।
ਅਨਦਿਨ ਨਾਮ ਵਿਖਾਣਾ,
ਰਾਜ ਨੇ ਮਹਾਰਾਜ ਦੇ ਨਾਮ ਦਾ ਹੀ ਕਥਨ ਕਰਦੇ, ਵੇਲ ਹੋਵੇ ਤਾਂ ਅਸੀਂ ਮੂਰਖ ਸਿਆਣੇ ਦੀ ਵਿਚਾਰ ਕਰਦੇ ਫਿਰੀਏ।
ਬਾਬਾ ਮੂਰਖ ਹਾ ਨਾਵੇ ਬਲ ਜਾ,
ਮਹਾਰਾਜ ਤੁਸੀਂ ਸਿਆਣੇ ਹੋ ਨਾ ਪਈ ਨਿਮਰਤਾ ਨਾਲ ਕਹੀਏ, ਹੇ ਬਾਬਾ ਪਰਮੇਸ਼ਰ, ਹੇ ਬਾਬਾ ਸਤਿਗੁਰੂ, ਮੈਂ ਤਾਂ ਮਹਾਰਾ ਮੂਰਖ ਹਾਂ, ਮੈਂ ਸੱਚੇ ਪਾਤਸ਼ਾਹ ਸਮਝ ਹਾਂ, ਪਰ ਦੁਨੀਆਂ ਦੇ ਜਿਹੜੇ ਚਤੁਰ ਲੋਕ ਹੈ ਭਜਨ ਤੋਂ ਖਾਲੀ, ਉਹ ਚਤੁਰ ਖਾਲੀ ਹੈ, ਜਿਵੇਂ ਨਾਮਦੇਵ ਜੀ ਨੇ ਕਿਹਾ ਪੰਡਿਤ ਹੋਏ ਕੇ ਵੇਦ ਬਖਾਨਾ, ਮੂਰਖ ਨਾਮਦੇਵ ਰਾਮੇ ਜਾਨਾ, ਮੈਨੂੰ ਭਾਵੇਂ ਮੂਰਖ ਕਹਿੰਦੇ ਹੋ ਤੁਸੀਂ, ਬਾਬਾ ਮੂਰਖ ਹਾਂ
ਨਾਵੇ ਬਲ ਜਾਓ,
ਮਹਾਰਾਜ ਮੈਂ ਅਸੀਂ ਤੇਰੇ ਨਾਮ ਤੋਂ ਬਲਿਹਾਰ ਜਾਂਦੇ ਹਾਂ, ਅਸੀਂ ਵਿਦਿਆ ਨੀ ਪਰੋਂ ਬਾਦ ਨਹੀਂ ਜਾਣੋ, ਹਰ ਗੁਣ ਕਥ ਸੁਣਤ ਬੌਰਾਨੋ, ਤੇਰੇ ਨਾਮ ਤੋਂ ਕੁਰਬਾਨ ਜਾਂਦੇ ਹਾਂ।
ਤੂੰ ਕਰਤਾ ਤੂੰ ਦਾਨਾ ਬੀਨਾ,
ਹੇ ਮਹਾਰਾਜ ਤੂੰ ਸਾਰੇ ਜਗ ਦਾ ਕਰਤਾ ਹੈ, ਤੂੰ ਸਾਰਿਆਂ ਦਾ ਦਾਨਾ ਗਿਆਤਾ ਹੈ, ਦਿਲਾਂ ਦੀਆਂ ਜਾਣਨ ਵਾਲਾ, ਤੂੰ ਸਾਰਿਆਂ ਦਾ ਬੀਨਾ ਦ੍ਰਿਸ਼ਟਾ ਹੈ, ਜੋ ਗੁਪਤ ਕੰਮ ਕਰਦੇ ਹੈ ਲੋਕਾਂ ਦੀਆਂ ਸਾਰਿਆਂ ਨੂੰ ਵੇਖਦਾ ਹੈ।
ਤੇਰੇ ਨਾਮ ਤਰਾ,
ਕਿਰਪਾ ਕਰੋ ਮਹਾਰਾਜ ਤੇਰੇ ਨਾਮ ਨਾਲ ਹੀ ਤਰਨਾ ਹੋਵੇਗਾ, ਇਹ ਸਾਡਾ ਨਿਸ਼ਚਾ ਰਹੇ ਆਪ ਦੇ ਉੱਤੇ।
ਰਹਾਉ ਮੂਰਖ ਸਿਆਣਾ ਏਕ ਹੈ,
ਨਿਰਣਾ ਕਿਉਂ ਨੀ ਕਰਦੇ ਮੂਰਖ ਸਿਆਣੇ ਦਾ। ਮਹਾਰਾਜ ਕਹਿੰਦੇ ਭਾਈ ਮੂਰਖ ਵੀ ਤੇ ਸਿਆਣਾ ਵੀ, ਮੂਰਖ ਜਿਹੜਾ ਹੈ ਪੁਰਖ ਤਮੋ ਗੁਣੀ ਪੁਰਖ ਉਹ ਮੂਰਖ ਹੈ, ਤੇ ਸਤੋ ਗੁਣੀ ਪੁਰਖ ਸਿਆਣਾ ਹੈ, ਜੋਤ ਤਾਂ ਦੋਹਾਂ ਚ ਇੱਕੇ ਦੀ ਹੈ ਨਾ, ਇਸ ਕਰਕੇ ਇੱਕੋ ਹੀ ਅਸੀਂ ਤਾਂ ਕਹਿੰਦੇ ਹਾਂ।
ਏਕ ਜੋਤ ਦੋਏ ਨਾ,
ਜੋਤ ਇੱਕੋ ਜੀ ਹੈ ਦੋਹਾਂ ਚ, ਮੂਰਖ ਚ ਵੀ ਸਿਆਣੇ ਚ ਵੀ। ਜਿਹੜਾ ਪਰਮਾਦੀ ਪੁਰਖ ਆ ਉਹਨੂੰ ਮੂਰਖ ਕਹਿੰਦੇ ਹੈ, ਜਿਹੜਾ ਸੁਗਣ ਪੁਰਖ ਆ ਉਹਨੂੰ ਸਿਆਣਾ ਕਹਿੰਦੇ ਹੈ, ਜੋ ਦੋਹਾਂ ਚ ਇੱਕੋ ਦੀ ਹੈ, ਤੇ ਨਾ ਦੋ ਪਏ ਆ ਗੁਣਾ ਕਰਕੇ।
ਮੂਰਖਾ ਸਿਰ ਮੂਰਖ ਹੈ,
ਸਤਿਗੁਰੂ ਜੀ ਕਹਿੰਦੇ ਨੇ ਮੂਰਖਾਂ ਦੇ ਚੋਂ ਸਿਰੋਮਣੀ ਭਾਈ ਉਹ ਮੂਰਖ ਹੈ, ਜਾਣਨਾ ਕਰੋ। ਨਿਰਣਾ ਨਿਰਣਾ ਪੁੱਛਦੇ ਦੱਸਦੇ ਸੀ, ਬ੍ਰਹਮ ਗਿਆਨ ਦੀ ਪਹਿਲਾਂ ਅਵਸਥਾ ਦਿਖਾਈ ਹੈ।
ਜੇ ਮੰਨੇ ਨਾ ਹੀ ਨਾ,
ਜਿਹੜਾ ਮਹਾਰਾਜ ਦੇ ਨਾਮ ਦਾ ਮੰਨਣ ਨੀ ਕਰ ਸਕਦਾ ਉਹ ਸਿਰੋਮਣੀ ਮੂਰਖਾਂ ਚੋਂ ਮੂਰਖ ਹੈ।
ਗੁਰਦੁਆਰਾ ਨਾ ਉਪਾਈ ਹੈ,
ਨਾਮ ਮਹਾਰਾਜ ਮੰਨਣ ਕਿੱਥੋਂ ਹੁੰਦਾ। ਸਤਿਗੁਰੂ ਜੀ ਕਹਿੰਦੇ ਗੁਰਾਂ ਦੁਆਰਾ ਅੰਮ੍ਰਿਤ ਨਾਮ ਪਾਈ ਦਾ ਹੈ,
ਬਿਨ ਸਤਿਗੁਰ ਪੱਲੇ ਨਾ
ਪਾਏ, ਸਤਿਗੁਰ ਦੀ ਸ਼ਰਨ ਤੋਂ ਬਿਨਾਂ ਕਿਹਦੇ ਪੱਲੇ ਅੰਤਾ ਕਰਨ ਰੂਪੀ ਪੱਲੇ ਚ ਨਹੀਂ ਪੈ ਸਕਦਾ ਹੈ, ਭਾਵੇਂ ਕਿੰਨੇ ਕੋਈ ਯਤਨ ਕਰੇ।
ਸਤਿਗੁਰ ਕੈ ਭਾਣੇ ਮਨ ਵਸੈ,
ਮਹਾਰਾਜ ਜੀ ਪੱਲੇ ਕਿਵੇਂ ਪੈਣੇ, ਕਹਿੰਦੇ ਗੁਰੂ ਸਾਹਿਬ ਦੀ ਰਜਾ ਵਿੱਚ ਚੱਲੇ, ਮਹਾਰਾਜ ਸਾਹਿਬ ਜੀ ਜਿਵੇਂ ਆਗਿਆ ਚੱਲੇ, ਗੁਰਮੁਖ ਨਾਮ ਦਾ ਇਸ਼ਨਾਨ, ਇਹੋ ਭਾਣੇ ਚੱਲਣੇ ਕਰਕੇ ਮਨ ਚ ਵਾਹਿਗੁਰੂ ਵਸਦਾ ਹੈ, ਐਵੇਂ ਮਨ ਚ ਨੀ ਵਸਦਾ, ਬੜੇ ਲੋਕ ਯਤਨ ਕਰਕੇ ਥੱਕ ਜਾਂਦੇ
ਹੈ।
ਮਨ ਚ ਵਸੇ ਦੀ ਨਿਸ਼ਾਨੀ ਕੀ ਹੈ, ਮਹਾਰਾਜ ਕਹਿੰਦੇ ਰਾਤ ਦਿਨ ਬਿਰਤੀ ਲਾਈ ਰੱਖਦਾ, ਹਰ ਵਕਤ ਸੁਰ ਜੁੜੀ ਰਹਿੰਦੀ ਹੈ ਉਹਨਾਂ ਦੀ।
ਰਾਜੰ ਰੰਗੰ ਰੂਪੰ ਮਾਲੰ,
ਮਹਾਰਾਜ ਦੁਨੀਆਂ ਠੱਗੀ ਕਿਉਂ ਗਈ, ਮਹਾਰਾਜ ਕਹਿੰਦੇ ਕੋਈ ਰਾਜ ਚ ਫਸਿਆ ਪਿਆ, ਕੋਈ ਰਾਗ ਰੰਗ ਆਪਦੇ ਅਨੇਕ ਪ੍ਰਕਾਰ ਦੇ ਕੌਤਕ ਟੀ ਪਾਰਟੀਆਂ ਕਰ ਲਈਆਂ, ਕਦੇ ਕੋਈ ਰੰਗ ਲਾ ਲਿਆ, ਕਦੇ ਕੋਈ ਰੰਗ ਲਾ ਲਿਆ, ਇਹ ਰੰਗ ਕੌਤਕਾਂ ਚ ਲੱਗੇ ਰਹਿੰਦੇ ਹਨ।
ਰੂਪੰ ਮਾਲੰ,
ਕੋਈ ਰੂਪ ਪਾਊਡਰ ਮਲ ਮਲ ਕੇ ਲਾਲ ਲਹੂ ਵਰਗੇ ਬੁੱਲ ਕਰਨ ਚ ਲੱਗੇ ਹੋਏ ਹੈ, ਕਈ ਮਾਲ ਹਾਥੀ ਘੋੜੇ ਇਕੱਠੇ ਕਰਨ ਚ ਲੱਗੇ ਹੋਏ ਹਨ।
ਜੋਵਨ ਤੇ ਜੁਆਰੀ,
ਮੇਰੇ ਅੱਗੇ ਜਵਾਨੀ ਨੀ, ਹਰ ਵਾਰ ਸੀਸੇ ਚ ਮੂੰਹ ਹੀ ਵੇਖਦੇ ਰਹਿੰਦੇ ਹੈ, ਇਹ ਸਾਰੀਆਂ ਚੀਜ਼ਾਂ ਜੂਏ ਵਾਲ ਜੂਆ ਹੈ, ਇਸ ਜੂਏ ਚ ਸਾਰੀ ਦੁਨੀਆਂ, ਕੋਈ ਰਾਹ ਚ ਮਰ ਗਿਆ, ਕੋਈ ਅਨੇਕ ਤਰ੍ਹਾਂ ਦੇ ਰੰਗ ਕੌਤਕ ਦੇਖਣ ਚ ਸਿਨਵੇਂ ਜਿਵੇਂ ਵੇਖ ਵੇਖ ਕੇ, ਕੋਈ ਰੂਪ ਆਪਦੇ ਪਾਊਡਰ ਬਣਾ ਕੇ ਕਾਲੇ ਚੋ ਤਵੇ ਵਰਗੇ ਮੂੰਹ ਨੂੰ ਉੱਤੇ ਪਾਊਡਰ ਮਲ ਕੇ ਗੋਰਾ ਬਣ ਕੇ ਵਿਖਾਉਂਦੇ ਹੈ, ਅਤੇ ਕੋਈ ਮਾਲ ਹਾਥੀ ਘੋੜਿਆਂ ਚ, ਕੋਈ ਜਵਾਨੀ ਦੇ ਚ ਫਸੇ ਹੋਏ ਹੈ, ਮਾਣ ਕਈ ਹੋਏ, ਮੇਰੇ ਵਰਗਾ ਕੋਈ ਜਵਾਨ ਬਣਿਆ ਹੀ ਨਹੀਂ, ਜੰਮਿਆ ਹੀ ਨਹੀਂ, ਕੋਈ ਹੋਰ ਬਰਮਨ ਪੈਦਾ ਹੀ ਨਹੀਂ ਕੀਤਾ, ਇਹ ਸਭ ਜੂਏ ਬਾਜ ਦੀ ਖੇਲ ਹੈ, ਇਹ ਜੂਏ ਚ ਪੰਜੇ ਚਹਾਰ ਰਹੇ ਹਨ ਪੰਜਾਂ ਚ।
ਹੁਕਮੀ ਵਾਧੇ ਪਾਸੇ ਖੇਲ ਹੈ,
ਪਰਮੇਸ਼ਰ ਦਾ ਹੁਕਮ ਇਹਨਾਂ ਦੇ ਉੱਤੇ ਹੈ, ਹੁਕਮ ਦੇ ਵਿੱਚ ਵਧੇ ਹੋਏ ਜੀਵ ਜਿਹੜੇ ਇਹਨਾਂ ਵਿੱਚ ਫਸੇ ਹੋਏ, ਉਹ ਤਿੰਨਾਂ ਗੁਣਾਂ ਦੇ ਪਾਸੇ ਦੀ ਖੇਲ ਖੇਲਦੇ ਹਨ। ਰਾਸੀ ਤਾਮਸੀ ਸ਼ਾਂਤ ਕੀ
ਚੌਪੜ ਏਕਾ ਸਾਰੀ,
ਚੌਪੜ ਚਾਰੇ ਯੁੱਗ ਹਨਗੇ ਤੇ ਇੱਕੋ ਹੀ ਸਾਰਿਆਂ ਦੇ ਚੌਪੜ 84 ਲੱਖ ਜੂਨ ਦੀਆਂ ਜਿਹੜੇ ਖਾਨੇ ਹਨਗੇ ਤੇ ਜੀਵਾਂ ਰੂਪੀ ਨਰਦੀਆਂ ਨਰਦਾ ਹਨ ਸਾਰੀਆਂ ਇਹਦੇ ਆਵਾਗੋਣ ਚ ਪਏ ਰਹਿੰਦੇ ਹਨ। ਤਿੰਨਾਂ ਗੁਣਾਂ ਦੇ ਡਾਲ ਨੇ ਡਾਲ 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 ਕੇ
ਜਗ ਚਤੁਰ ਸਿਆਣਾ ਭਰਮ ਭੁਲਾਣਾ।
ਭਾਈ ਆਪਣੇ ਆਪ ਨੂੰ ਜਗ ਚੋਂ ਬੜਾ ਚਤੁਰਤਾ ਕਹਾਉਂਦਾ, ਵਾਕਾਂ ਕਰਕੇ ਬੜੀਆਂ ਚਤੁਰਾਈਆਂ ਜਾਣਦੇ ਹੈ, ਬੁੱਧੀ ਕਰਕੇ ਬੜੇ ਸਿਆਣੇ ਕਹਾਉਂਦੇ ਹਨ।
ਭਰਮ ਭੁਲਾਣਾ
ਪਰ ਕੀਤਾ ਕੀ ਜਾਵੇ, ਭਰਮ ਨੇ ਇਹਨਾਂ ਨੂੰ ਭੁਲਾ ਦਿੱਤਾ ਹੈ। ਭਰਮ ਤੋਂ ਇਹ ਆਪ ਹੀ ਨੀ ਛੁੱਟ ਸਕਦੇ, ਜਿਹੜੀ ਆਪਦੀ ਦਲੀਲ ਸੋਚਦੇ ਉਹ ਦੂਜੀ ਢਾ ਲੈਂਦੇ ਹੈ, ਫਿਰ ਆਪਦੀ ਦਲੀਲ ਦੇ ਉੱਤੇ ਨਿਸ਼ਚਾ ਨੀ ਆਉਂਦਾ, ਕਿਉਂ ਭਰਮ ਵਿੱਚ ਹੀ ਭੁੱਲਣ ਜਾ ਰਹੇ ਹਨ।
ਨਾਉ ਪੰਡਿਤ ਪੜ੍ਹੇ ਗਵਾਰੀ,
ਆਪਣੇ ਆਪ ਨੂੰ ਨਾਉ ਪੰਡਿਤ ਵਿਦਵਾਨ ਕਹਾਉਂਦੇ ਹੈ ਤੇ ਪੜ੍ਹਾਈਆਂ ਵੀ ਪੜ੍ਹਦੇ ਹੈ, ਪਰ ਕੰਮ ਮੂਰਖਾਂ ਵਾਲੇ ਕਰਦੇ ਹੈ, ਹਰ ਵਕਤ ਮੂਰਖਤਾਈ ਚ ਫਸੇ ਰਹਿੰਦੇ ਹਨ। ਨਾਉ ਪੰਡਿਤ ਨਾਮ ਆਪਣਾ ਆਪ ਪੰਡਿਤ ਹੈ, ਪੜ੍ਹਾਈ ਵੀ ਪੜ੍ਹਦੇ ਹੈ, ਵਿਦਵਾਨ ਵੀ ਹੈ, ਪਰ ਗਵਾਰੀ ਇੰਦਰੀਆਂ ਰੂਪੀ ਗਾਈਆਂ ਨੂੰ ਵਿਸ਼ੇ ਰੂਪੀ ਘਾਹ ਚੁਗਾਉਂਦੇ, ਗਵਾਲਿਆਂ ਦੀ ਨਿਆਈ ਅਬ ਸਮਝ ਹੋ ਰਹੇ ਹੈ।
ਨਾਉ ਵਿਸਾਰ ਹੈ ਵੀਰ ਸਮਲ ਹੈ,
ਦੇਖੋ ਸੱਚੇ ਪਾਤਸ਼ਾਹ ਨਾਮ ਜਪਣਾ ਭੁਲਾ ਬੈਠੇ ਹੈ।
ਨਾਉ ਵਿਸਾਰ ਹੈ ਵੀਰ ਸਮਲ ਹੈ,
ਅਤੇ ਨਾਮ ਨੂੰ ਭੁਲਾ ਦਿੱਤਾ ਹੈ, ਵੇਦਾਂ ਦੀ ਵਿਦਿਆ ਨੂੰ ਸੰਭਾਲਦੇ, ਕਿਵੇਂ ਹਮ ਵੇਦ ਪਾਠੀ ਹਾਂ, ਹਮ ਯੁਜਰ ਵੇਦ ਪੜੇ ਹੋਏ ਹਾਂ, ਹਮ ਸ਼ਾਮ ਵੇਦ ਰਿਗੋ ਥਰਮਿਨ ਪੜੇ ਹੋਏ ਹਾਂ, ਕਿਉਂ ਵੇਦਾਂ ਨੂੰ ਵੇਦ ਤ੍ਰਿਗੁਣ ਵਿਸ਼ਿਆ ਵੇਦਾ, ਤਿੰਨਾਂ ਗੁਣਾਂ ਨੂੰ ਵਿਸ਼ੇ ਕਰਮ ਹੈ ਅਤੇ ਉਪਾਸ਼ਨਾ ਹੈ ਗਿਆਨ ਹੈ, ਕਿਉਂ ਵੇਦਾਂ ਦੇ ਕਰਮ ਕਾਂਡ ਤੇ ਉਪਾਸ਼ਨਾ ਗਿਆਨ ਨੂੰ ਸੰਭਾਲਦੇ ਹੈ, ਯਾਦ ਕਰਦੇ ਹੈ।
ਵੇਖ ਭੂਲੇ ਲੇਖਾਰੀ,
ਇਹ ਭਾਈ ਜਿਹੜੇ ਲਿਖਾਰੀ ਸੀ ਵੇਦਾਂ ਦੇ ਵਿਆਹ ਸਾਧਕਾਂ ਨੂੰ ਵੀ ਹੰਕਾਰ ਹੋ ਗਿਆ ਸੀ ਕਿ ਅਸੀਂ ਵੇਦ ਦੇ ਲਿਖਤ ਚ ਲਿਆਉਣ ਵਾਲੇ ਹੈ, ਵਿਸ਼ਿਆਂ ਚ ਭੁੱਲ ਗਿਆ ਵਿਆਸ ਜੇ ਅਸੀਂ ਹੰਕਾਰ ਹੋ ਗਿਆ। 11 ਮਨੰਤਰ ਸਾਹਿਬ ਸੰਗੇ ਜੀ ਵਿਆਸ ਰਿਖੀ ਨੂੰ ਕਾਰਕਪੁਣੇ ਦੇ ਅਮਾਨ ਚ ਜੂਨਾਂ ਚ ਭਰਮਣਾ ਪਿਆ। ਇਸ ਪ੍ਰਕਾਰ ਲਿਖਾਰੀ ਜਿਹੜੇ ਵੇਦਾਂ ਦੇ ਵਿਆਸ ਸਾਧਕ ਸੀ ਉਹ ਵੀ ਵਿਸ਼ਿਆਂ ਚ ਭੁੱਲ ਗਏ। ਫਿਰ ਇਹਦਾ ਵਿਆਸ ਦਾ ਜਿਹੜਾ ਲਿਖਾਰੀ ਚੇਲਾ ਸੀ ਜੈਮਨ ਮੁਨੀ ਕਹਿੰਦਾ ਸੀ ਗਿਆਨਵਾਨ ਨੂੰ ਮਾਇਆ ਕੁਝ ਨੀ ਕਰ ਸਕਦੀ, ਇਸ ਦੀ ਇਹ ਹਾਲਤ ਹੋਈ। ਵਿਆਸ ਰਿਖੀ ਨੇ ਆਪਣੀ ਯੋਗ ਸ਼ਕਤੀ ਨਾਲ ਇੱਕ ਜਨ ਬਣਾ ਕੇ ਤੇ ਇੱਕ ਰਾਜਪੁੱਤਰੀ ਬਣ ਗਿਆ ਆਪ, ਤੇ ਉੱਥੇ ਲਿਆ ਕੇ ਸ਼ੇਰ ਕੱਢ ਦਿੱਤਾ, ਜਨ ਸਾਰੀ ਭੱਜ ਗਈ, ਕੱਲੀ ਲੜਕੀ ਰਹਿ ਗਈ। ਜੈਮਨ ਮੁਨੀ ਨੇ ਮੱਟ ਵਿੱਚ ਬਿਠਾ ਕੇ ਕਿਹਾ, ਬੜਾ ਪੱਕਾ ਕੀਤਾ ਕਿ ਜੇ ਮੈਂ ਵੀ ਕਹਾਂ ਤਾਂ ਨਾ ਬਾਰ ਖੋਲੀ। ਜਦੋਂ ਵਿਆਸ ਵੇਦ ਦੀਆਂ ਰਿਚਾਂ ਉਚਾਰੀਆਂ ਉਦੋਂ ਮੱਟ ਪਾੜ ਕੇ ਵਿੱਚ ਲਮਕਣ ਲੱਗ ਗਿਆ। ਇਉਂ ਲਿਖਾਰੀ ਜਿਹੜੇ ਸੀ ਵੇਦਾਂ ਸ਼ਾਸਤਰਾਂ ਦੇ ਉਹ ਵੀ ਵਿਸ਼ਿਆਂ ਚ ਭੁੱਲ ਗਏ। ਉਸ ਵੇਲੇ ਜੈਮਨ ਮੁਨੀ ਦਾ ਜਿਹੜਾ ਸੀ ਪੁਸਤਕ ਉਸੇ ਵੇਲੇ ਰੋੜਤਾ ਵਿਆਸ ਨੂੰ, ਕਿਉਂ ਕਹਿੰਦਾ ਤੂੰ ਗਿਆਨਵਾਨ ਨੂੰ ਮਾਇਆ ਕੁਛ ਨੀ ਕਰ ਸਕਦੀ, ਹੁਣ ਤੇਰੀ ਕੀ ਹਾਲਤ ਹੈ। ਇਸ ਪ੍ਰਕਾਰ ਵਿਸ਼ਿਆਂ ਜੀ ਭੁੱਲ ਗਏ ਜਿਹੜੇ ਲਿਖਾਰੀ ਸੀ, ਇਸੇ ਪ੍ਰਕਾਰ ਆਪਣੇ ਆਪ ਨੂੰ ਲਿਖਾਰੀ ਮੰਨੀ ਬੈਠੇ ਆ ਜਿਹੜੇ ਅਸੀਂ ਵੇਦਾਂ ਦੇ ਉਚਾਰਨ ਕਰਨ ਵਾਲੇ ਹਾਂ, ਲਿਖਣ ਵਾਲੇ ਹਾਂ। ਇਸ ਪ੍ਰਕਾਰ ਸੰਗਤ ਵਿਸ਼ਿਆਂ ਜੀ ਭੁੱਲ ਗਏ। ਲਿਖਾਰੀ ਧਰਮਰਾਜਾ ਆਦਿਕ ਵੀ ਜਿਹੜੇ ਸੀ ਉਹ ਰਿਹੀ ਦੀ ਪਰਖ ਕਰਨ ਗਿਆ, ਉੱਥੇ ਹੀ ਵਿਸ਼ਿਆਂ ਜੀ ਭੁੱਲ ਗਿਆ ਸੀ, ਰਿਖ ਨਾਮ ਜਾਂਦਾ ਪਿਆ ਹੈ। ਇਸ ਪ੍ਰਕਾਰ ਵਿਸ਼ਿਆਂ ਜੀ ਭੁੱਲ ਗਏ ਤੇ ਵੇਦ ਨੂੰ ਉਚਾਰਨ ਵਾਲਾ ਵਰਮਾ ਆਪਣੀ ਪੁੱਤਰੀ ਦੇ ਰੂਪ ਦੇ ਡੋਲ ਗਿਆ ਸੀ, ਉਹ ਭੁੱਲ ਗਏ ਹਨ।
ਕੱਲਰ ਖੇਤੀ ਤਰਵਰ ਕੰਠੇ,
ਕਹਿੰਦੇ ਭਾਈ ਪਰਮੇਸ਼ੁਰ ਦੇ ਸਿਮਰਨ ਤੋਂ ਬਿਨਾਂ ਲਾਭ ਨੀ ਕਿਸੇ ਨੂੰ ਵੀ ਹੋ ਸਕਦਾ।
ਕੱਲਰ ਖੇਤੀ ਤਰਵਰ ਕੰਠੇ,
ਇਸ ਪ੍ਰਕਾਰ ਕਹਿੰਦੇ ਕੱਲਰ ਦੀ ਜਿਹੜੀ ਖੇਤੀ ਹੈ, ਕੱਲਰ ਚ ਖੇਤੀ ਬੀਜੇ ਦਾ ਕੀ ਲਾਹਾ ਪਾਵੇਗਾ। ਇਸੇ ਤਰ੍ਹਾਂ ਕੱਲਰ ਨਿਸਰਗਕ ਹਿਰਦਾ ਹੈ ਜਿਹੜਾ, ਉਹਦੇ ਚ ਕੋਈ ਭਾਈ ਸਰਵਣ ਮੰਨਣ ਰੂਪ ਖੇਤੀ ਬੀਜੇ ਜੇ ਕੀ ਲਾਭ ਹੋਵੇਗਾ। ਕੱਲਰ ਨਿਸਰਗਕ ਆਦਮੀ ਸਰਵਣ ਨੀ ਕਰ ਸਕਦਾ, ਮੰਨਣ ਨੀ ਕਰ ਸਕਦਾ, ਸਰਦਾ ਤੋਂ ਹੀਣਾ ਜਿਹੜਾ ਆਦਮੀ ਹੈ ਸਕਾਮ ਕਰਮਾਂ ਰੂਪੀ ਖੇਤੀ ਬੀਜਦਾ ਹੈ।
ਤਰਵਰ ਕੰਠੇ,
ਅਤੇ ਦਰਿਆ ਦੇ ਕਿਨਾਰੇ ਤੇ ਜਿਹੜਾ ਬਿਰਸ਼ਾ ਕਿੰਨਾ ਕੁ ਚਿਰ ਮੈਦ ਹੈ, ਇਸ ਤਰ੍ਹਾਂ ਕਾਲ ਰੂਪੀ ਦਰਿਆ ਹੈ ਤੇ ਕਿਨਾਰਾ 5 ਤੱਤ ਹੈ ਤੇ ਬਿਰਸ਼ ਸਰੀਰ ਹੈ, ਇਹਨ ਕਿੰਨਾ ਕੁ ਚਿਰ ਕਾਇਮ ਰਹਿਣਾ, ਅੰਤ ਨੂੰ ਢਹਿ ਹੀ ਪੈਣਾ ਹੈ।
ਬਾਗਾ ਪਹਿਰ ਹੈ ਕੱਜਲ ਝਰੇ,
ਕੋਈ ਆਦਮੀ ਪੁਸ਼ਾਕਾ ਤਾਂ ਚਿੱਟਾ ਪਹਿ ਰਿਹਾ ਹੋਵੇ ਤੇ ਬੜੀ ਕੱਜਲ ਕੋਠੜੀ। ਇਸ ਪ੍ਰਕਾਰ ਸਾਧ ਸਿੰਘ ਜੀ ਸਭ ਕਾਲਖ ਭਰੀ ਹੈ, ਕੱਜਲ ਦੀ ਕੋਠੜੀ ਚ ਵੜ ਕਰਕੇ ਪਹਿਰ ਕੇ ਪੁਸ਼ਾਕਾ ਤੇ ਕੱਜਲ ਝਾੜੇ, ਇਸੇ ਪ੍ਰਕਾਰ ਕੱਜਲ ਕੌਣ ਹੈ, ਵਿਸ਼ੇ ਵਿਸ਼ਿਆਂ ਦੀ ਵਾਸ਼ਨਾ ਹੈ ਅਤੇ ਜਿਹੜੇ ਸਾਧਨ ਹੈ ਇਹ ਚਿੱਟਾ ਪੁਸ਼ਾਕਾ ਪਹਿ ਰਿਹਾ ਹੋਇਆ, ਫਿਰ ਉਹਨਾਂ ਦਾ ਮਾਣ ਕਰਦਾ, ਇਹ ਵੀ ਕੱਜਲ ਝਾੜਦਾ ਹੈ, ਇਹ ਕਾਲਖ ਦੇ ਨਾਲ ਆਪ ਭਰ ਜਾਂਦਾ ਹੈ ਉਹਨਾਂ ਨਾਲ,
ਇਹੋ ਸੰਸਾਰ
ਰੂਪੀ ਕੋਠੜੀ ਚ ਵੜ ਕੇ ਹੰਕਾਰ ਕਰਦਾ ਆਪਦੇ ਗੁਣਾਂ ਦਾ।
ਇਹੋ ਸੰਸਾਰ ਤਿਸੈ ਕੀ ਕੋਠੀ,
ਇਹੋ ਤਿਸ ਪਰਮੇਸ਼ਰ ਦੀ ਇਹ ਕੋਠੀ ਸੰਸਾਰ ਬਣਾਇਆ ਹੋਇਆ ਕੋਹਲੀ,
ਜੋ ਪੈਸਾ ਸੋ ਗਰਭ ਜਰੈ,
ਜਿਹੜਾ ਇਹ ਚ ਪ੍ਰਵੇਸ਼ ਹੁੰਦਾ ਉਹ ਹੀ ਹੰਕਾਰ ਚ ਸੜ ਜਾਂਦਾ, ਹੰਕਾਰ ਦੀ ਅੱਗ ਐਸੀ ਲੱਗ ਜਾਂਦੀ ਹਉਮੈ ਕਰ ਬੈਠਦਾ ਹੈ, ਕਿਉਂ ਗਰਭ ਹੀ ਜੜਿਆ ਜਾਂਦਾ ਹੈ ਤੇ ਜਲ ਕੇ ਸਵਾਹ ਹੋ ਜਾਂਦਾ ਹੈ। ਇਸੇ ਪ੍ਰਕਾਰ ਇਹ ਸੰਸਾਰ ਇਸ ਕਾਲ ਦੀ ਕੋਠੀ ਬਣਾਈ ਹੋਈ ਹੈ, ਜਿਹੜਾ ਇਸ ਵਿੱਚ ਪ੍ਰਵੇਸ਼ ਹੁੰਦਾ ਹੈ ਉਹ ਹੰਕਾਰ ਵਿੱਚ ਜੜਿਆ ਜੜ ਹੋ ਜਾਂਦਾ ਹੈ, ਜੜ ਹੋ ਕੇ ਹੰਕਾਰ ਦੇ ਵਿੱਚ ਪਤਾ ਹੀ ਨਹੀਂ ਰਹਿੰਦਾ, ਹੋਸ਼ ਨਹੀਂ ਰਹਿੰਦੀ, ਲੋਕ ਪ੍ਰਲੋਕ ਦੀ ਅਹੀ ਜੀ ਹਾਲਤ ਹੋ ਜਾਂਦੀ ਹੈ।
ਰਈਅਤ ਰਾਜੇ ਕਹਾਂ ਸਵਾਏ,
ਦੇਖੋ ਭਾਈ ਰਈਅਤ ਪਰਜਾ ਇੰਨੀ ਕਿੱਧਰ ਗਈ, ਰਾਜੇ ਕਿੱਧਰ ਚਲੇ ਗਏ, ਸਾਰੇ ਹੋ ਚੁੱਕੇ ਆ ਦੁਨੀਆਂ ਚ,
ਦੋ ਅੰਤਰ ਸੋ ਜਾ,
ਜਿਹੜਾ ਭਾਈ ਜੰਮਣ ਮਨ ਦੋਹ ਦੇ ਅੰਦਰ ਆਇਆ ਹੈ ਤੇ ਜ਼ਮੀਨ ਦੇ ਅੰਦਰ ਤੇ ਆਕਾਸ਼ ਦੇ ਅੰਦਰ ਆਇਆ ਹੈ ਤੇ ਦੋਹ ਦੇ ਅੰਦਰ ਲੋਕ ਪ੍ਰਲੋਕ ਦੇ ਅੰਦਰ ਆਇਆ ਹੈ, ਇਸ ਪ੍ਰਕਾਰ ਸਰੀਰਾਂ ਦੇ ਅੰਦਰ ਜੰਮਣ ਮਰਨ ਅੰਦਰ ਆਇਆ, ਜਿਹੜਾ ਦੁਆਇਤ ਅੰਦਰ ਜਿਹੜਾ ਆਇਆ ਉਹ ਅੰਤ ਨੂੰ ਚਲੇ ਗਏ ਸੀ ਪਿਛਲੇ, ਹੁਣ ਚਲੇ ਜਾ ਰਹੇ ਹੈ, ਅੱਗੇ ਨੂੰ ਸਭ ਜਾਸੀ ਚਲੇ ਜਾਣਗੇ।
ਕਹਿਤ ਨਾਨਕ ਗੁਰ ਸੱਚੇ ਕੀ ਪੌੜੀ,
ਸਤਿਗੁਰ ਨਾਨਕ ਦੇਵ ਜੀ ਕਹਿੰਦੇ ਨੇ ਗੁਰੂ ਹੈ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ, ਅਕਾਲ ਮੂਰਤ ਗੁਰਦੇਵ ਆ, ਉਹਨਾਂ ਦੀ ਇਹ ਸੱਚੀ ਜਿਹੜੀ ਪੌੜੀ ਭਗਤੀ ਹੈ, ਭੂਮਿਕਾ ਹੈ, ਤੁਰਿਆ ਪਦ ਰੂਪ
ਰਹਿਸੀ ਅਲੱਖ ਨਿਵਾਸੀ,
ਜਿਹੜਾ ਭਾਈ ਉਸ ਭਗਤੀ ਰੂਪੀ ਪੌੜੀ ਤੇ ਅਸਵਾਰ ਹੋਵੇਗਾ ਅਤੇ ਭੂਮਿਕਾ ਰੂਪੀ ਸੁਭ ਇੱਛਾ ਸੁਭ ਚਾਰਨ ਟੰਬੇ ਹਜੇ ਉਹਦੇ ਚ ਸਵਾਰ ਹੋਵੇਗਾ, ਉਹ ਰਿਸ਼ੀ ਪ੍ਰਸੰਨ ਹੋਵੇਗਾ, ਰਹੇਗਾ ਉਹ ਅਲੱਖ ਸਰੂਪ ਵਿਚ ਨਿਵਾਸ ਕਰਕੇ, ਵੱਖਰਾ ਨਹੀਂ ਫਿਰ ਪਾਰਦਮ ਪਰਮੇਸ਼ਰੋ ਸੇਵਕ ਉਹਦਾ ਰੂਪ ਹੋ ਕੇ ਸਥਿਤ ਹੋਵੇਗਾ। ਇਸ ਪ੍ਰਕਾਰ ਅਲੱਖ ਸਰੂਪ ਚ ਨਿਵਾਸੀ ਹੋ ਕੇ ਵਾਸ਼ਨਾ ਤੋਂ ਰਹਿਤ ਹੋ ਕੇ ਰਹੇਗਾ, ਸਥਿਤ ਹੋਵੇਗਾ, ਜੰਮਣ ਮਰਨ ਤੋਂ ਰਹਿਤ ਹੋਵੇਗਾ, ਇਉਂ ਚੱਲ ਹੋਵੇਗਾ, ਹੋਰ ਕੋਈ ਉਪਾਅ ਨਹੀਂ ਚੱਲ ਹੋਣ ਦਾ। ਸਤਿਗੁਰੂ ਮਹਾਰਾਜ ਜੀ ਨੇ ਇਹ ਤਿੰਨ ਅਸ਼ਟਪਦੀਆਂ ਆਪਾਂ ਨੂੰ ਕਾਫੀ ਛੰਦ ਵਿੱਚ ਉਪਦੇਸ਼ ਬਖਸ਼ ਕੇ ਨਿਹਾਲ ਕੀਤਾ ਹੈ, ਧਾਰਨਾ ਗੁਰੂ ਮਹਾਰਾਜ ਆਪ ਹੀ ਬਖਸ਼ਣ, ਆਪ ਦੀ ਸਿੱਖੀ ਆਪ ਬਖਸ਼ਣ, ਆਪ ਦੀ ਲਿਵ ਆਪ ਬਖਸ਼ਣ। ਗੁਰੂ ਨਾਨਕ ਸਾਹਿਬ ਜੀ ਦਾ ਗਰੀਬ ਨਿਵਾਜ ਬਿਰਧ ਹੈ, ਸਤਿਗੁਰੂ ਦੀ ਆਪਾਂ ਸ਼ਰਨ ਪਏ ਹੈ, ਜਿਵੇਂ ਮਹਾਰਾਜ ਜੀ ਨੇ ਪਵਿੱਤਰ ਬਾਣੀ ਦੀ ਵਿਚਾਰ ਬਖਸ਼ੀ ਹੈ, ਉਵੇਂ ਆਪਦੇ ਪਿਆਰ ਵਿੱਚ ਵੀ ਆਪ ਹੀ ਰੰਗ ਲੈਣ, ਇਹੋ ਸਤਿਗੁਰਾਂ ਅੱਗੇ ਅਰਦਾਸ ਹੈ। ਆਓ ਮਹਾਰਾਜ ਗਰੀਬ ਨਿਵਾਜ ਜੀ ਪਾਰਸ ਜੀ ਸੁਣਾਓ ਕਿਰਪਾ।
ਰਈਅਤ ਰਾਜੇ ਕਹਾਂ ਸਵਾਏ, ਦੋ ਅੰਤਰ ਅੰਤਰ ਸੋ ਜਾਸੀ, ਕਹਿਤ ਨਾਨਕ ਗੁਰ ਸੱਚੇ ਕੀ ਪੌੜੀ, ਐਸੀ ਅਲੱਖ ਨਿਵਾਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।